एक अखर हर मन बसत नानक होत निहारा। शस्त्र खट पिंग गिरन चढ़ जाए अंध लख बदरो सुने लोकाल कृपा कराए कहा तुष प्रभु बुद्ध कुमारी वर्ण न सके महिमा जो तुम्हारी हम न सकत कर सिद्ध तुम्हारी
सच्ची वाणी आवो सिख सतगुर के प्यारे
वास्तु 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 वास्तु
Thank you.
ਹਰ ਜੋਤ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਜੋ ਕਾਫੀ ਸਮੇਂ ਤੋਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੇ ਹਾਂ ਆਪ ਜੀ ਨੇ ਗੁਰਸਵਾਰੇ ਗੁਰਮੁਖਾਂ ਪਾਸੋਂ ਬੜੇ ਪਿਆਰ ਨਾਲ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉਂ ਜਾਏਂਦਾ ਕੀਰਤਨ ਭਗਤੀ ਨਾਲ ਜੁੜ ਕੇ ਆਪਣਾ ਸਮਾਂ ਔਰ ਸਵਾਸ ਸਫਲ ਕੀਤੇ ਹਨ ਜਿਤਨਾ ਕੁ ਸਮਾਂ ਬਾਕੀ ਰਹਿੰਦਾ ਯਤਨ ਕਰੀਏ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਬੈਠਣ ਦਾ ਤਾਂ ਹੀ ਪੂਰਾ ਪੂਰਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ ਕੁਝ ਸਵਾਸ ਸਤਿਗੁਰ ਦੇ ਪਿਆਰ ਵਿੱਚ ਲੰਘਣ ਲੇਖੇ ਲੱਗ ਜਾਣ ਸਭ ਨਾਲੋਂ ਵੱਡੀ ਭੇਟ ਆਈ ਇਹ ਹੈ ਕਰੋੜਾਂ ਅਰਬਾਂ ਰੁਪਇਆ ਦੇ ਦਿਓ ਲੱਖਾਂ ਕਰੋੜਾਂ ਡਾਲਰ ਦੇ ਦਿਓ ਇੱਕ ਸਵਾਸ ਵੀ ਮੁੱਲ ਨਹੀਂ ਮਿਲ ਸਕਦਾ ਬਹੁਤ ਮਹਿੰਗੇ ਹਨ ਤੇ ਜੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਭੇਟਾ ਕਰ ਦਈਏ ਸਤਿਗੁਰੂ ਜੀ ਦੀ ਯਾਦ ਵਿੱਚ ਇਹ ਸਵਾਸ ਲੰਘਣ ਤੇ ਇਹਦੇ ਵਰਗੀ ਭੇਟਾ ਵੀ ਹੋਰ ਕੋਈ ਨਹੀਂ ਜੇ ਢਾਈ ਘੰਟੇ ਇੱਥੇ ਬੈਠੇ ਤੇ ਢਾਈ ਹਜ਼ਾਰ ਸਵਾਸ ਅਸੀਂ ਸਤਿਗੁਰ ਦੇ ਪਿਆਰ ਵਿੱਚ ਲੇਖੇ ਲਾ ਦਿੱਤਾ ਢਾਈ ਹਜ਼ਾਰ ਸਵਾਸ ਭੇਟਾ ਕਰ ਦਿੱਤੇ ਏਦੋਂ ਵੱਡੀ ਕੋਈ ਭੇਟਾ ਨਹੀਂ ਸਾਰਾ ਕੁਝ ਪਿੱਛੇ ਰਹਿ ਜਾਂਦਾ ਹੈ ਧੰਨ ਹਨ ਗੁਰੂ ਕੇ ਪਿਆਰੇ ਗੁਰਸਿੱਖ ਗੁਰਮੁਖ ਜਿਹੜੇ ਆਪਣਾ ਸਾਰਾ ਜੀਵਨ ਹੀ ਗੁਰੂ ਕੇ ਲੇਖੇ ਲਾ ਦਿੰਦੇ ਨੇ ਪਰ ਹੁਕਮ ਹੈ ਹਰ ਗੁਰਸਿੱਖ ਵਾਸਤੇ ਕਿ ਚੌਵੀ ਘੰਟਿਆਂ ਵਿੱਚੋਂ ਢਾਈ ਘੰਟੇ ਦਸਵੰਧ ਬਣਦਾ ਦਸਵਾਂ ਹਿੱਸਾ ਢਾਈ ਘੰਟੇ ਸਤਿਗੁਰੂ ਦੇ ਪਿਆਰ ਵਿੱਚ ਜ਼ਰੂਰ ਜੁੜਨਾ ਚਾਹੀਦਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਸਾਨੂੰ ਤਮਾਮ ਸੁੱਖ ਦਿੱਤੇ ਨੇ ਇਹ ਸਭ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਹੀ ਕਿਰਪਾ ਹੈ ਅਤੇ ਦਾਤਾਂ ਪਾ ਕੇ ਦਾਤੇ ਨੂੰ ਭੁੱਲਣਾ ਨਹੀਂ ਚਾਹੀਦਾ ਅਗਰ ਦਾਤਾਂ ਨਾਲ ਪਿਆਰ ਪਾ ਲਿਆ ਜਾਵੇ ਦਾਤੇ ਨੂੰ ਭੁੱਲ ਜਾਈਏ ਤਾਂ ਦਾਤਾਂ ਜ਼ਹਿਰ ਬਣ ਜਾਂਦੀਆਂ ਨੇ ਦਾਤਾਂ ਦੁੱਖ ਦੇਣ ਲੱਗ ਪੈਂਦੀਆਂ ਨੇ ਦਾਤਾਂ ਨੂੰ ਪਾ ਕੇ ਦਾਤੇ ਨੂੰ ਨਾਲ ਯਾਦ ਰੱਖਣਾ ਚਾਹੀਦਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਸੁੱਖ ਮਿਲ ਰਿਹਾ ਦੁੱਖ ਮਿਲ ਰਿਹਾ ਗੁਰੂ ਦੇ ਪਿਆਰੇ ਉਹ ਆਪਣੀ ਬਿਰਤੀ ਨੂੰ ਸਮ ਰੱਖਦੇ ਨੇ ਦੁੱਖਾਂ ਵਿੱਚ ਘਬਰਾਉਂਦੇ ਨਹੀਂ ਸੁੱਖਾਂ ਵਿੱਚ ਬਹੁਤੇ ਖੁਸ਼ ਨਹੀਂ ਹੁੰਦੇ ਕਿ ਰੱਬ ਭੁੱਲ ਜਾਵੇ ਅਤੇ ਜਿਹੜੇ ਗੁਰਮੁਖ ਸੁੱਖਾਂ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਰੱਖਦੇ ਨੇ ਦੁੱਖ ਵਿੱਚ ਉਹ ਆਪੇ ਹੀ ਆ ਜਾਂਦਾ ਜਿਸ ਰਿਸ਼ਤੇਦਾਰ ਨੂੰ ਜਿਸ ਮਿੱਤਰ ਦੋਸਤ ਨੂੰ ਕਦੇ ਖੁਸ਼ੀ ਵਿੱਚ ਯਾਦ ਨਾ ਕੀਤਾ ਹੋਵੇ ਸੁੱਖ ਸਮੇਂ ਯਾਦ ਨਾ ਕੀਤਾ ਹੋਵੇ ਦੁੱਖ ਵੇਲੇ ਜੇ ਉਹਨੂੰ ਪਤਾ ਲੱਗੇ ਤਾਂ ਉਹ ਆਖੇਗਾ ਮੈਂ ਹੁਣ ਕੀ ਲੈਣ ਜਾਣਾ ਜਦੋਂ ਵਿਆਹ ਸੀ ਉਦੋਂ ਤਾਂ ਮੈਨੂੰ ਸੱਦਿਆ ਨਹੀਂ ਜਦੋਂ ਖੁਸ਼ੀ ਦਾ ਮੌਕਾ ਸੀ ਉਦੋਂ ਤਾਂ ਮੈਨੂੰ ਯਾਦ ਨਹੀਂ ਕੀਤਾ ਅਤੇ ਹੁਣੇ ਮੈਨੂੰ ਯਾਦ ਕਰਦਾ ਹੁਣ ਘਰ ਵਿੱਚ ਕੋਈ ਮੌਤ ਹੋ ਗਈ ਜਾਂ ਹੋਰ ਕੋਈ ਦੁੱਖ ਆ ਗਿਆ ਕਲੇਸ਼ ਆ ਗਿਆ ਉਸ ਵੇਲੇ ਕੋਈ ਨਹੀਂ ਆਉਂਦਾ ਉਹ ਕਹਿਣਗੇ ਸੁੱਖਾਂ ਵਿੱਚ ਭੰਗੜੇ ਪਾਉਣ ਦੇ ਵੇਲੇ ਤਾਂ ਇਕੱਲਾ ਇਕੱਲਾ ਹੀ ਫਿਰਦਾ ਸੀ ਹੁਣ ਅਸੀਂ ਕੀ ਲੈਣ ਜਾਣਾ ਅਤੇ ਜਿਸ ਰਿਸ਼ਤੇਦਾਰ ਨੂੰ ਅਸੀਂ ਹਰ ਸੁੱਖ ਵਿੱਚ ਬੁਲਾਇਆ ਹੋਵੇ ਮੁੰਡੇ ਨੂੰ ਪੱਗ ਬਣਾਓ ਤਾਂ ਸੱਦੋ ਖੰਡ ਪਾਠ ਕਰਾਓ ਤਾਂ ਸੱਦੋ ਘਰ ਨਵਾਂ ਲਓ ਤਾਂ ਸੱਦੋ ਹਰ ਸੁੱਖ ਵਿੱਚ ਜਿਸ ਬੰਦੇ ਨੂੰ ਸ਼ਰੀਕ ਕੀਤਾ ਹੋਵੇ ਜਦੋਂ ਸਾਡੇ ਉੱਤੇ ਕੋਈ ਮਾੜਾ ਜਿਹਾ ਦੁੱਖ ਦਾ ਸਮਾਂ ਆਏਗਾ ਉਹ ਭੱਜਿਆ ਹੁੰਦਾ ਸਾਰੇ ਕੰਮ ਛੱਡ ਕੇ ਦੌੜਦਾ ਵੀ ਉਹ ਮੈਨੂੰ ਹਰ ਸੁੱਖ 'ਚ ਯਾਦ ਰੱਖਦਾ ਅਤੇ ਜਿਹੜਾ ਸਾਨੂੰ ਸੁੱਖ 'ਚ ਯਾਦ ਨਹੀਂ ਕਰਦਾ ਅਸੀਂ ਉਹਦੇ ਕਦੇ ਨਹੀਂ ਜਾਂਦੇ ਅਸੀਂ ਕਹਿੰਦੇ ਹੁਣ ਅਸੀਂ ਕੀ ਲੈਣ ਜਾਣਾ ਜਦੋਂ ਸੁੱਖ 'ਚ ਨਹੀਂ ਯਾਦ ਕੀਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਿਹੜੇ ਸੁੱਖ ਵਿੱਚ ਯਾਦ ਰੱਖਦੇ ਨੇ ਦੁੱਖਾਂ ਵਿੱਚ ਉਹ ਆਪੇ ਬੌੜੀ ਕਰਦਾ ਆਪੇ ਸੱਚੇ ਪਾਤਸ਼ਾਹ ਮਿਹਰ ਕਰਦੇ ਆ ਅਤੇ ਜਿਹੜੇ ਸੁੱਖ ਵਿੱਚ ਕਦੇ ਯਾਦ ਨਹੀਂ ਕਰਦੇ ਸੁੱਖ ਵੇਲੇ ਜਿਹੜੇ ਭੁੱਲ ਜਾਂਦੇ ਆ ਅਤੇ ਉਹ ਗੁਰਮੁਖੋ ਦੁੱਖ ਵੇਲੇ ਫਿਰ ਇਕੱਲੇ ਹੀ ਰਹਿ ਜਾਂਦੇ ਉਹਨਾਂ ਨੂੰ ਸਹਾਰਾ ਦੇਣ ਵਾਲਾ ਕੋਈ ਨਹੀਂ ਹੁੰਦਾ ਕਿਉਂਕਿ ਸੁੱਖ ਪਾ ਕੇ ਦਾਤੇ ਨੂੰ ਜ਼ਰੂਰ ਨਾਲ ਯਾਦ ਰੱਖਣਾ ਚਾਹੀਦਾ ਅਸੀਂ ਇੰਨੇ ਕੁ ਖੱਚਤ ਹੋ ਜਾਂਦੇ ਹਾਂ ਮਾਇਆ ਦੇ ਧੰਦਿਆਂ ਵਿੱਚ ਕਿ ਰੱਬ ਭੁੱਲ ਜਾਂਦਾ ਗੁਰਮੁਖੋ ਭੰਗੜੇ ਪਾਉਣ ਵੇਲੇ ਮੁੰਡਿਆਂ ਦੇ ਵਿਆਹਾਂ ਵੇਲੇ ਬਿਲਕੁਲ ਭੁੱਲਿਆ ਹੁੰਦਾ ਰੱਬ ਉਸ ਵੇਲੇ ਨੇੜੇ ਤੇੜੇ ਵੀ ਨਹੀਂ ਹੁੰਦਾ ਯਾਦ ਹੀ ਨਹੀਂ ਆਉਂਦੀ
ਚੰਗੇ ਭਲੇ ਵੱਡੇ ਵੱਡੇ ਜਥੇਦਾਰ ਕਹਾਉਣ ਵਾਲਿਆਂ ਨੂੰ ਵੀ ਵੇਖਿਆ, ਵਿਆਹਾਂ ਸ਼ਾਦੀਆਂ ਵਿੱਚ ਢੰਗਾਂ ਵਿੱਚ ਸਭ ਕੁਝ ਭੁੱਲਿਆ ਹੋਇਆ ਹੁੰਦਾ। ਉਸ ਵੇਲੇ ਬਸ ਰੌਣਕ ਮੇਲਾ ਹੀ ਮੁੱਖ ਹੁੰਦਾ। ਪਿਰਲੇ ਹਨ ਗੁਰਮੁਖ ਪਿਆਰੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਰੱਖਦੇ ਨੇ, ਨਹੀਂ ਤੇ ਸਭ ਕੁਝ ਭੁੱਲ ਜਾਈਦਾ। ਤੇ ਜਿਹੜੇ ਸੁੱਖਾਂ ਵਿੱਚ ਯਾਦ ਰੱਖਦੇ ਨੇ, ਦੁੱਖਾਂ ਵਿੱਚ ਵਾਹਿਗੁਰੂ ਉਹਨਾਂ ਨੂੰ ਆਪੇ ਯਾਦ ਰੱਖਦਾ। ਸੋ ਇਸ ਕਰਕੇ ਦੁੱਖ ਉਹਨਾਂ ਤੇ ਆਉਂਦਾ ਹੀ ਨਹੀਂ ਕਦੇ। ਜੇ ਦੁੱਖ ਆਏਗਾ ਵੀ ਦੁੱਖ ਨੂੰ ਝੱਲਣ ਦੀ ਤਾਕਤ ਵੀ ਗੁਰਮੁਖਾਂ ਗੁਰਸਿੱਖਾਂ ਕੋਲ ਹੁੰਦੀ। ਉਹ ਕਹਦਾ ਗੁਰਸਿੱਖ ਜਿਹੜਾ ਅਰਦਾਸਾਂ ਕਰੇ, ਮੈਨੂੰ ਦੁੱਖ ਨਹੀਂ ਚਾਹੀਦਾ, ਮੈਂ ਦੁੱਖ ਤੋਂ ਦੁੱਖ ਨਾ ਮੇਰੇ ਤੇ ਆਵੇ, ਕਿਰਪਾ ਰੱਖਿਓ। ਨਹੀਂ ਬਈ, ਦੁੱਖ ਆਵੇ, ਦੁੱਖ ਵਿੱਚ ਰੱਬ ਯਾਦ ਆਉਂਦਾ। ਅਰਦਾਸ ਇਹ ਕਰਨੀ ਚਾਹੀਦੀ, ਵਾਹਿਗੁਰੂ ਦੁੱਖ ਦੇ ਪਰ ਦੁੱਖ ਨੂੰ ਝੱਲਣ ਦੀ ਤਾਕਤ ਵੀ ਨਾਲ ਦੇ, ਦੁੱਖ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਹੋਵੇ ਸਾਡੇ ਵਿੱਚ, ਅਸੀਂ ਝੱਲ ਸਕੀਏ। ਤੇ ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਹਨ। ਜੇ ਮਾਂ ਦੀ ਗੋਦ ਦਾ ਆਨੰਦ ਪੁੱਤ ਮਾਣਦਾ ਤੇ ਪਿਆਰ ਮਾਂ ਦਾ ਪੁੱਤ ਨੇ ਲਿਆ, ਜੇ ਗੋਦ ਦਾ ਨਿੱਘ ਮਾਣਿਆ ਤੇ ਮਾਂ ਦਾ ਵਿਛੋੜਾ ਵੀ ਇੱਕ ਦਿਨ ਪੁੱਤ ਨੂੰ ਝੱਲਣਾ ਹੀ ਪੈਣਾ ਹੈ, ਉਹਨੂੰ ਆਪਣਾ ਮਨ ਬਣਾ ਕੇ ਰੱਖਣਾ ਚਾਹੀਦਾ। ਜੇ ਪਿਓ ਦੀ ਗੋਦ ਵਿੱਚ ਖੇਡਦਾ ਰਿਹਾ, ਜੇ ਪਿਓ ਕੰਧਾੜੇ ਚੁੱਕਦਾ ਰਿਹਾ, ਪਿਓ ਨੇ ਖੜਾਇਆ, ਲਾਡ ਲੜਾਏ ਨੇ, ਜੇ ਸੁੱਖ ਪਿਓ ਦੀ ਗੋਦ ਦਾ ਤੂੰ ਲਿਆ, ਇੱਕ ਦਿਨ ਉਹਦੇ ਵਿਛੋੜੇ ਦਾ ਦੁੱਖ ਵੀ ਤੈਨੂੰ ਹੀ ਝੱਲਣਾ ਪਏਗਾ। ਇਹ ਤੇ ਝੱਲਣਾ ਪਏਗਾ, ਮਨ ਮਜ਼ਬੂਤ ਹੁੰਦਾ ਗੁਰੂ ਕਿਆ ਸਿੱਖਾਂ ਦਾ। ਉਹ ਵੇਖਦੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਦੁੱਖ ਦਿੱਤਾ ਤਾਂ ਵੀ ਤੇਰੀ ਰਜ਼ਾ ਹੈ, ਜੇ ਸੁੱਖ ਦਿੱਤਾ ਤਾਂ ਵੀ ਤੇਰੀ ਰਜ਼ਾ ਹੈ। ਅਕਬਰ ਬਾਦਸ਼ਾਹ ਬੀਰਬਲ ਇੱਕ ਦਫ਼ਾ ਗਏ ਜੰਗਲ ਵਿੱਚ, ਤੁਰਦਿਆਂ ਤੁਰਦਿਆਂ ਭੁੱਖ ਲੱਗੀ ਤੇ ਇੱਕ ਫਲ ਨਜ਼ਰ ਆਇਆ ਲੱਗਿਆ ਹੋਇਆ ਸਾਹਮਣੇ। ਉਹ ਫਲ ਬਾਦਸ਼ਾਹ ਨੇ ਤੋੜਿਆ, ਉਹ ਫਲ ਲੱਗਿਆ ਤੋੜ ਕੇ ਤੇ ਉਹਦੇ ਵਿੱਚੋਂ ਇੱਕ ਫਾੜੀ ਕੱਟ ਕੇ ਬੀਰਬਲ ਨੂੰ ਦਿੱਤੀ। ਹੁਣ ਬੀਰਬਲ ਨਾਲ ਪਿਆਰ ਬੜਾ ਕਰਦਾ ਸੀ, ਉਹਨੇ ਇੱਕ ਫਾੜੀ ਜਦੋਂ ਕੱਟ ਕੇ ਦਿੱਤੀ, ਬੀਰਬਲ ਨੇ ਖਾਧੀ, ਉਸ ਵੇਲੇ ਆਖਿਆ ਜੀ ਇੱਕ ਫਲ ਇੱਕ ਫਾੜੀ ਹੋਰ ਦੇ ਦਿਓ। ਉਹਨੇ ਇੱਕ ਕੱਟ ਕੇ ਹੋਰ ਦੇ ਦਿੱਤੀ, ਕਹਿੰਦੇ ਜੀ ਇੱਕ ਹੋਰ ਦੇ ਦਿਓ, ਇੱਕ ਫਾੜੀ ਹੋਰ ਦੇ ਦਿੱਤੀ, ਕਹਿੰਦੇ ਜੀ ਇੱਕ ਹੋਰ ਦੇ ਦਿਓ। ਹੁਣ ਇੱਕ ਫਾੜੀ ਰਹਿ ਗਈ, ਮਗਰ ਸਾਰਾ ਫਲ ਬੀਰਬਲ ਖਾ ਗਿਆ। ਉਹ ਕਹਿੰਦੇ ਉਹ ਤੈਨੂੰ ਪਤਾ ਤੇ ਹੈ ਵੀ ਭੁੱਖੇ ਆਪਾਂ ਦੋਵੇਂ ਹੀ ਆ, ਤੇ ਮੈਂ ਤੈਨੂੰ ਇੱਕ ਫਾੜੀ ਦਿੱਤੀ ਆ, ਤੂੰ ਅੱਧਾ ਫਲ ਖਾ ਲੈ, ਤੂੰ ਤੇ ਸਾਰਾ ਹੀ ਖਾ ਚੱਲਿਆ, ਇੱਕ ਛੱਡੀ ਹੈ, ਤੂੰ ਕਹਿੰਦਾ ਆਹ ਵੀ ਦੇ ਦਿਓ ਮੈਨੂੰ, ਮੈਂ ਕੀ ਖਾਵਾਂਗਾ, ਭੁੱਖ ਤੇ ਮੈਨੂੰ ਵੀ ਲੱਗੀ ਹੈ, ਮਾੜੀ ਮੋਟੀ ਸ਼ਰਮ ਕਰ। ਬੀਰਬਲ ਆਖਣ ਲੱਗਾ ਨਾ ਜੀ ਇਹ ਸਵਾਦ ਹੀ ਬੜਾ, ਤੇ ਤੁਸੀਂ ਆਹ ਜਿਹੜਾ ਇੱਕ ਰਹਿ ਗਿਆ ਤੁਹਾਡੇ ਹੱਥ 'ਚ ਇਹ ਫਾੜੀ ਵੀ ਮੈਨੂੰ ਦੇ ਦਿਓ, ਮੈਂ ਤੁਹਾਨੂੰ ਨਹੀਂ ਖਾਣ ਦੇਣੀ। ਉਹ ਕਹਿੰਦਾ ਤੇਰਾ ਮੇਰੇ ਨਾਲ ਪ੍ਰੇਮ ਹੀ ਕਾਹਦਾ, ਜਿਹੜਾ ਤੂੰ ਕਹਿੰਦਾ ਖਾਣ ਨਹੀਂ ਦੇਣੀ, ਇੱਕ ਤੇ ਮੈਨੂੰ ਖਾ ਲੈਣ ਦੇ। ਉਹ ਕਹਿੰਦਾ ਨਹੀਂ ਜੀ ਮੈਂ ਤੁਹਾਨੂੰ ਇਹ ਫਾੜੀ ਨਹੀਂ ਖਾਣ ਦੇਣੀ, ਵਾਪਸ ਕਰੋ, ਮੈਂ ਖਾਊਂਗਾ। ਜਦੋਂ ਬੀਰਬਲ ਜ਼ਿਆਦਾ ਧੱਕਾ ਕਰਦਾ ਤੇ ਲੱਗਿਆ ਖੋਣ ਵੀ ਇਹ ਮੈਂ ਖਾ ਲੈਣੀ ਹੈ, ਤੇ ਅਕਬਰ ਨੇ ਉਹ ਜਿਹੜੀ ਇੱਕੋ ਹੀ ਬੱਚੀ ਸੀ ਉਹ ਆਪਣੇ ਮੂੰਹ ਵਿੱਚ ਪਾ ਲਈ, ਤੇ ਜਿਉਂ ਹੀ ਮੂੰਹ ਵਿੱਚ ਪਾਈ ਉਹ ਬਹੁਤ ਕੌੜੀ ਛੇਤੀ ਛੇਤੀ ਮੂੰਹ ਚੋਂ ਕੱਢੀ। ਕਹਿੰਦੇ ਬੀਰਬਲ ਤੂੰ ਤੇ ਬੜੇ ਸਵਾਦ ਲੈ ਖਾ ਰਿਹਾ ਸੀ, ਇੱਦਾਂ ਲੱਗਦਾ ਸੀ ਵੀ ਤੈਨੂੰ ਰਸ ਹੀ ਬੜਾ ਆ ਰਿਹਾ, ਤੇ ਬਹੁਤ ਕੌੜਾ, ਤੂੰ ਖਾ ਕਿਵੇਂ ਗਿਆ, ਤੂੰ ਤੇ ਸਾਰਾ ਹੀ ਫਲ ਖਾ ਗਿਆ, ਇੱਕੋ ਹੀ ਫਾੜੀ ਛੱਡੀ ਹੈ, ਇਹ ਤੇ ਤੂੰ ਇਹ ਵੀ ਖਾਣ ਨੂੰ ਫਿਰਦਾ ਸੀ, ਏਡਾ ਕੌੜਾ ਤੂੰ ਸਾਰਾ ਹੀ ਖਾ ਗਿਆ, ਤੈਨੂੰ ਕੌੜਾ ਨਹੀਂ ਲੱਗਿਆ। ਕਹਿਣ ਲੱਗਾ ਜੀ ਮੈਂ ਫਲ ਤੇ ਵੇਖਿਆ ਹੀ ਨਹੀਂ, ਮੈਂ ਤੇ ਫਲ ਖਵਾਉਣ ਵਾਲੇ ਹੱਥ ਵੇਖੇ ਨੇ, ਤੁਸੀਂ ਮੇਰੇ ਨਾਲ ਕਿੰਨਾ ਪ੍ਰੇਮ ਕਰਦੇ ਹੋ, ਮੈਨੂੰ ਕਿੱਥੋਂ ਤੱਕ ਤੁਸੀਂ ਲੈ ਕੇ ਆਉਂਦਾ, ਮੈਂ ਇਹਦੇ ਯੋਗ ਨਹੀਂ ਹਾਂ ਜਿੰਨਾ ਤੁਸੀਂ ਮੇਰੇ ਨਾਲ ਪ੍ਰੇਮ ਕਰਦੇ ਹੋ, ਪਰ ਮੈਂ ਫਲ ਤੇ ਵੇਖਦਾ ਹੀ ਨਹੀਂ, ਉਹਦੀ ਕੜਵਾਹਟ ਤੇ ਮੈਨੂੰ ਲੱਗੀ ਹੋਈ ਨਹੀਂ, ਮੈਂ ਤੇ ਦੇਣ ਵਾਲੇ ਹੱਥ ਵੇਖੇ ਆ, ਜੇ ਇਹਨਾਂ ਸੁੱਖਾਂ ਦੇ ਨਾਲ ਮੈਨੂੰ ਮਿੱਠੇ ਤੁਸੀਂ ਇੰਨੇ ਫਲ ਖਵਾਏ ਆ, ਕਿੰਨੇ ਮੈਨੂੰ ਸੁੱਖ ਦਿੱਤੇ ਆ, ਮੈਨੂੰ ਕਿੰਨਾ ਕੁਛ ਤੁਸੀਂ ਦਿੱਤਾ ਹੈ, ਮਿੱਠੇ ਮਿੱਠੇ ਫਲ ਬੜੇ ਖਵਾਏ ਨੇ, ਤੇ ਕੀ ਹੋ ਗਿਆ ਜੇ ਕੌੜਾ ਆ ਗਿਆ, ਕੌੜਾ ਆ ਗਿਆ ਤੇ ਰੌਲਾ ਪਾਉਣ ਲੱਗ ਜਾ ਵੀ ਬੜਾ ਮਾੜਾ ਹੈ, ਮੈਂ ਖਾਣਾ ਨਹੀਂ। ਕਹਿਣ ਲੱਗਾ ਜਦੋਂ ਇੰਨੇ ਮਿੱਠੇ ਫਲ ਇਹਨਾਂ ਹੱਥਾਂ ਨਾਲ ਖਵਾਏ ਆ ਤੇ ਇੱਕ ਕੌੜਾ ਹੈ ਤੇ ਫਿਰ ਕੀ ਗੱਲ ਹੈ, ਜਦੋਂ ਸੁੱਖ ਇਹਨਾਂ ਹੱਥਾਂ ਤੋਂ ਇੰਨੇ ਮਿਲੇ ਆ ਤੇ ਫਿਰ ਮਾੜੇ 'ਚ ਦੁੱਖ ਦੀ ਕਿਹੜੀ ਗੱਲ ਹੈ। ਕਹਿਣ ਲੱਗਾ ਮੈਂ ਫਲ ਨਹੀਂ ਵੇਖੇ, ਮੈਂ ਹੱਥ ਵੇਖੇ ਨੇ, ਹੱਥ ਕਿਹੜੇ ਨੇ ਪਿੱਛੇ, ਉਹ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ। ਤੇ ਸਤ ਸੰਗਤ ਜੀ ਅਸੀਂ ਜਦੋਂ ਇੰਨੇ ਸੁੱਖ ਮਿਲਦੇ ਆ, ਸਾਰੇ ਸੁੱਖਾਂ ਨੂੰ ਭੁੱਲ ਕੇ ਇੱਕ ਜਿੱਦਣ ਕਿਤੇ ਮਾੜਾ ਜਿਹਾ ਦੁੱਖ ਆ ਜਾਵੇ, ਮਾੜੀ ਜਿਹੀ ਮੁਸ਼ਕਲ ਦੀ ਘੜੀ ਆ ਜਾਵੇ, ਉਦੋਂ ਫਿਰ ਰੱਬ ਭੁੱਲ ਜਾਂਦਾ, ਏਦਾਂ ਕਿਉਂ ਹੁੰਦਾ ਜੀ ਸਾਡੇ ਨਾਲ, ਏਦਾਂ ਹੀ ਕਿਉਂ ਹੁੰਦਾ, ਹੁਣ ਇਹਦੂ ਵੱਡਾ ਸੁੱਖ ਕੀ ਹੋਏਗਾ। ਮੈਂ ਇਹ ਬੇਨਤੀ ਕਈ ਸਟੇਜਾਂ ਤੇ ਕੀਤੀ ਹੈ, ਜੇ ਸੱਚੇ ਪਾਤਸ਼ਾਹ ਨੇ ਇੱਥੋਂ ਤੱਕ ਲੈ ਆਉਂਦਾ ਤੇ ਕਿਰਪਾ ਹੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ। ਜੇ ਸੋਹਣੇ ਸੋਹਣੇ ਘਰ ਬਣਾ ਲਏ ਨੇ, ਸੋਹਣੀਆਂ ਗੱਡੀਆਂ ਨੇ, ਉੱਥੋਂ ਦੇ ਹਿਸਾਬ ਨਾਲ ਵੇਖਿਆ ਜਾਏ ਤੇ ਕਿੱਡੀ ਵੱਡੀ ਬਖਸ਼ਿਸ਼ ਹੈ, ਕਿਰਪਾ ਹੀ ਹੈ। ਜੇ ਇੱਥੇ ਆ ਕੇ ਬੰਦਾ ਵੀ ਆਖੇ ਵੀ ਮੇਰੇ ਮੈਨੂੰ ਰੱਬ ਨੇ ਕੀ ਦਿੱਤਾ ਹੈ, ਮੈਂ ਬੜਾ ਦੁਖੀ ਹਾਂ, ਇਹ ਤੇ ਮਾੜੀ ਗੱਲ ਹੈ ਬਈ। ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਹੀ ਕਰਨਾ ਚਾਹੀਦਾ, ਸੱਚੇ ਪਾਤਸ਼ਾਹ ਜੋ ਹੋ ਰਿਹਾ ਤੁਹਾਡੀ ਰਜ਼ਾ ਵਿੱਚ ਹੋ ਰਿਹਾ, ਭਾਣੇ ਵਿੱਚ ਜਿਉਣ ਦਾ ਸੁਭਾਅ ਹੋਣਾ ਚਾਹੀਦਾ, ਭਾਣੇ ਵਿੱਚ ਤੇਰਾ ਕੀ ਆ ਮਿੱਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗੈ, ਤੇਰਾ ਕੀ ਹੈ ਮਿੱਠਾ ਲੱਗਦਾ। ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਰਜਾ ਵਿੱਚ ਰਹੋ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਕਹਿੰਦੇ ਆਪਣੀ ਮਰਜ਼ੀ ਨਾ ਕਰੋ, ਸਤਿਗੁਰੂ ਦੇ ਹੁਕਮ ਵਿੱਚ ਚੱਲੋ, ਉਹਦੀ ਰਜਾ ਵਿੱਚ ਰਹਿਣਾ ਚਾਹੀਦਾ। ਸੱਚੇ ਪਾਤਸ਼ਾਹ ਜੋ ਤੈਨੂੰ ਭਾਉਂਦਾ ਉਹ ਠੀਕ ਹੈ, ਸੁੱਖ ਦੇ ਦੁੱਖ ਦੇ ਤੇਰੀ ਮਰਜ਼ੀ ਹੈ। ਦੁੱਖਾਂ ਤੋਂ ਸਿੱਖ ਨਹੀਂ ਘਬਰਾਉਂਦੇ, ਉਹ ਨਾਲ ਇਹ ਵੀ ਕਹਿੰਦੇ ਨੇ ਵੀ ਦੁੱਖ ਨੂੰ ਝੱਲਣ ਦੀ ਤਾਕਤ ਵੀ ਦਿਓ। ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰੋ, ਦੁੱਖ ਨੂੰ ਝੱਲ ਸਕੀਏ, ਇਹ ਸਾਡੇ ਸਮਰੱਥਾ ਬਖਸ਼ੋ। ਸਾਡੇ ਤੇ ਬਖਸ਼ਿਸ਼ ਕਰੋ, ਅਡੋਲ ਰਹੀਏ ਹਮੇਸ਼ਾ, ਚੜ੍ਹਦੀ ਕਲਾ ਵਿੱਚ ਰਹੀਏ, ਦੁੱਖਾਂ ਤੋਂ ਘਬਰਾਈਏ ਨਾ, ਡੋਲੀਏ ਨਾ। ਡੰਡੌਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਸੱਚੇ ਪਾਤਸ਼ਾਹ ਕਿਰਪਾ ਰੱਖਿਓ, ਡੋਲਣ ਤੋਂ ਬਚਾ ਕੇ ਰੱਖਿਓ। ਇਹ ਪੰਗਤੀ ਦਾ ਅਰਥ ਹੈ ਧਾਰਨਾ, ਸਿੱਧੇ ਸ਼ਬਦਾਂ ਵਿੱਚ ਏਦਾਂ ਕਹਿ ਲਓ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ।
ਕਿਤੇ ਡੋਲ ਨਾ ਜਾਵੇ ਮਨ
ਬਚਾ ਕੇ ਰੱਖਿਓ ਗੁਰਮੁਖੋ। ਦੁੱਖਾਂ ਦੇ ਵਿੱਚ ਵੱਡੇ ਵੱਡੇ ਘਬਰਾ ਜਾਂਦੇ ਆ, ਪਰ ਜਿਹੜੇ ਹਮੇਸ਼ਾ ਉਹਨੂੰ ਅੰਗ ਸੰਗ ਸਮਝਦੇ ਨੇ, ਹਰ ਦੁੱਖ ਵਿੱਚ ਹਰ ਸੁੱਖ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਰੱਖਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਪਿਆਰਿਆਂ ਦੀ ਲਾਜ ਵੀ ਰੱਖਦਾ। ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਕੇ ਲਾਲ ਜੀ, ਗੁਰੂ ਹੋਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲਾ ਕੇ ਗਏ ਨੇ ਭਾਗਾਂ ਵਾਲੇ ਆ, ਕਈ ਗੁਰਸਿੱਖ ਉਹ ਹੋਏ ਜਿਨ੍ਹਾਂ ਨੇ ਪੰਜ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ, ਕਈਆਂ ਨੇ ਛੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ। ਸਾਡੇ ਵੱਡੇ ਭਾਗ ਨੇ ਬਾਬਾ ਨਰ ਸਿੰਘ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਓ ਦਸੇ ਪਾਤਸ਼ਾਹੀਆਂ ਦੇ ਦਰਸ਼ਨ ਹੋ ਜਾਂਦੇ ਨੇ। ਜਿਨ੍ਹਾਂ ਦੀ ਸ਼ਰਧਾ ਜਿਨ੍ਹਾਂ ਦੀ ਭਾਵਨਾ ਹੈ, ਭਾਵਨਾ ਵਾਲਿਆਂ ਵਾਸਤੇ ਸਭ ਕੁਝ ਹੈ, ਜਿਨ੍ਹਾਂ ਦੀ ਸ਼ਰਧਾ ਨਹੀਂ ਉਹਨਾਂ ਵਾਸਤੇ ਕਾਗਜ਼ ਤੇ ਅੱਖਰ ਹੀ ਨੇ, ਉਹ ਲਾਹਾ ਨਹੀਂ ਪ੍ਰਾਪਤ ਕਰ ਸਕਦੇ। ਸਾਹਿਬ ਗੁਰੂ ਗੋਬਿੰਦ ਸਿੰਘ ਮਰ ਦੇ ਚਰਨਾਂ ਵਿੱਚ ਪੇਸ਼ਾਵਰ ਤੋਂ ਆਈ ਸੰਗਤ ਬੜੇ ਪਿਆਰ ਨਾਲ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਏ। ਬਹੁਤ ਵੱਡਾ ਜਥਾ ਸੀ ਸੰਗਤ ਦਾ, ਸਾਰਿਆਂ ਨੇ ਵਾਰੀ ਵਾਰੀ ਸਿਰ ਗੁਰੂ ਸਾਹਿਬ ਜੀ ਨੂੰ ਭੇਟਾਵਾਂ ਅਰਪਣ ਕੀਤੀਆਂ, ਮੱਥਾ ਟੇਕਿਆ, ਆਪੋ ਆਪਣੀ ਬੇਨਤੀ ਕੀਤੀ, ਕਿਰਪਾ ਕਰੋ ਜੀ, ਬਖਸ਼ਿਸ਼ ਕਰੋ, ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਜੈਸੇ ਤੋਂ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ, ਜੈਸੋ ਜੈਸੋ ਰੋਗ ਤੈਸੋ ਔਖਦ ਖਵਾਵਈ। ਕਹਿੰਦੇ ਵੈਦ ਕੋਲ ਬੜੇ ਮਰੀਜ਼ ਆਉਂਦੇ ਨੇ, ਜਿਹੋ ਜਿਹਾ ਕੋਈ ਰੋਗ ਹੋਵੇ ਉਹੋ ਜਿਹੀ ਦਵਾਈ ਦੇ ਕੇ ਠੀਕ ਕਰਦਾ। ਹਰ ਇੱਕ ਦੀ ਬਿਮਾਰੀ ਵੀ ਅਲੱਗ ਅਲੱਗ ਹੈ, ਹਰ ਇੱਕ ਦਾ ਇਲਾਜ ਵੀ ਅਲੱਗ ਅਲੱਗ ਹੈ, ਦਵਾਈ ਵੀ ਅਲੱਗ ਅਲੱਗ ਦਿੰਦਾ ਸਭ ਨੂੰ। ਜੈਸੇ ਰਾਜ ਦੁਆਰ ਲੋਕ ਆਵਤ ਹੈ ਸੇਵਾ ਨਿਮਿਤ, ਜੋਈ ਜਾਹੀ ਜੋਗ ਤੈਸੀ ਟਹਿਲ ਬਤਾਵਈ। ਰਾਜਿਆਂ ਕੋਲ ਬੜੇ ਪਹਿਲੇ ਸਮਿਆਂ ਵਿੱਚ ਲੋਕ ਜਾਂਦੇ ਸੀ, ਸਾਨੂੰ ਨੌਕਰੀ ਰੱਖ ਲਓ, ਕਿਸੇ ਨੂੰ ਉਹਨਾਂ ਨੇ ਵਜ਼ੀਰੀ ਦੀ ਕੁਰਸੀ ਦੇਣੀ, ਕਿਸੇ ਨੂੰ ਸੈਨਾਪਤੀ ਬਣਾਉਣਾ, ਕਿਸੇ ਨੂੰ ਫੌਜ ਵਿੱਚ ਭਰਤੀ ਕਰਨਾ, ਅਤੇ ਕਿਸੇ ਨੂੰ ਘੋੜਿਆਂ ਦੀ ਸਫਾਈ 'ਤੇ ਹੀ ਰੱਖਣਾ, ਕਿਸੇ ਨੂੰ ਆਪਣੇ ਸਾਹਿਬਜ਼ਾਦਿਆਂ ਨੂੰ ਬੱਚਿਆਂ ਨੂੰ ਸ਼ਹਿਜ਼ਾਦਿਆਂ ਦੀ ਪਰਵਰਿਸ਼ ਵਾਸਤੇ ਰੱਖਣਾ, ਅਲੱਗ ਅਲੱਗ ਸੇਵਾ ਦਿੱਤੀ ਜਾਂਦੀ ਸੀ ਜਿਹੋ ਜਿਹਾ ਕੋਈ ਯੋਗ ਹੁੰਦਾ ਸੀ। ਜਿਵੇਂ ਇੱਥੇ ਕਿਸੇ ਦੀ ਯੋਗਤਾ, ਕੋਈ ਪੜ੍ਹਿਆ ਲਿਖਿਆ ਉਹ ਚੰਗੀ ਨੌਕਰੀ ਕਰਦਾ, ਜਿਹੜਾ ਨਹੀਂ ਪੜ੍ਹਿਆ ਲਿਖਿਆ ਉਹ ਫਿਰ ਆਮ ਕੰਮ ਕਰਦਾ, ਹੋਰ ਇੱਥੇ ਬਥੇਰੇ ਕੰਮ ਕਾਰ ਨੇ। ਜਿਹੋ ਜਿਹਾ ਬੰਦਾ ਯੋਗ ਹੋਵੇ ਸਰਕਾਰ ਉਹੋ ਜਿਹੀ ਉਹਨੂੰ ਨੌਕਰੀ ਦਿੰਦੀ ਹੈ, ਅਤੇ ਯੋਗਤਾ ਵੇਖ ਕੇ ਰਾਜੇ ਮਹਾਰਾਜੇ ਨੌਕਰੀ ਦਿੰਦੇ ਸੀ। ਜੋਈ ਜਾਹੀ ਯੋਗ ਤੈਸੀ ਤਹਿਲ ਬਤਾਵਈ, ਉਹੋ ਜਿਹੀ ਸੇਵਾ ਦਿੱਤੀ ਜਾਂਦੀ ਸੀ। ਇਸੇ ਤਰ੍ਹਾਂ ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੇ, ਜੋਈ ਜੋਈ ਜਾਚੈ ਦੇਹ ਦੇ ਦੁੱਖ ਨ ਮਿਟਾਵਈ। ਕਹਿੰਦੇ ਦਾਨੀਆਂ ਕੋਲ ਵੀ ਬੜੇ ਲੋਕ ਆਉਂਦੇ ਹਨ, ਮੰਗ ਮੰਗਦੇ ਨੇ ਵੀ ਫਲਾਣਾ ਬੜਾ ਦਾਨੀ ਹੈ, ਕੋਈ ਉਹਨੂੰ ਆਖਦਾ ਕੱਪੜਾ ਦਿਓ, ਕੋਈ ਆਖਦਾ ਮੇਰੀ ਲੜਕੀ ਦਾ ਵਿਆਹ ਕਰ ਦਿਓ। ਕਹਿੰਦੇ ਜਿਹੜੇ ਦਾਨੀ ਨੇ ਉਹ ਵੇਖਦੇ ਨੇ, ਜਿਹੋ ਜਿਹੀ ਆ ਕੇ ਕੋਈ ਮੰਗ ਮੰਗਦਾ ਉਹਦੀ ਮੰਗ ਪੂਰੀ ਕਰ ਦਿੰਦੇ ਨੇ ਜਿਹੜੇ ਦਾਨੀ ਹਨ। ਦਾਨੀਆਂ ਕੋਲ ਬੜੇ ਲੋਕ ਆਉਂਦੇ ਨੇ, ਰਾਜਿਆਂ ਕੋਲ ਬੜੇ ਲੋਕ ਆਉਂਦੇ ਨੇ, ਵੈਦਾਂ ਕੋਲ ਬੜੇ ਲੋਕ ਆਉਂਦੇ ਨੇ, ਸਤਿਗੁਰੂ ਦੇ ਚਰਨਾਂ 'ਚ ਵੀ ਬੜੇ ਲੋਕ ਆਉਂਦੇ ਨੇ, ਤੈ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਇੱਕ ਨਹੀਂ ਅਨੇਕਾਂ ਹੀ ਗੁਰੂ ਕੇ ਸਿੱਖ ਆਉਂਦੇ ਨੇ, ਬੇਅੰਤ ਆ ਕੇ ਆਪੋ ਆਪਣੀਆਂ ਮੰਗਾਂ ਮੰਗਦੇ ਨੇ ਸੱਚੇ ਪਾਤਸ਼ਾਹ। ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਅਨੇਕਾਂ ਸਿੱਖ ਮਰ ਦੇ ਚਰਨਾਂ ਵਿੱਚ ਆਉਂਦੇ ਆ। ਜੈਸੋ ਜੈਸੋ ਭਾਓ ਤੈਸੀ ਕਾਮਨਾ ਪਜਾਵੇ, ਜਿਹੋ ਜਿਹੀ ਕੋਈ ਭਾਵਨਾ ਲੈ ਕੇ ਆਉਂਦਾ ਗੁਰੂ ਸਾਹਿਬ ਉਹੋ ਜਿਹੀ ਕਾਮਨਾ ਉਹਦੀ ਪੂਰੀ ਕਰ ਦਿੰਦੇ ਨੇ। ਇੱਛਾ ਪੂਰਕ ਸਰਵ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨਾ। ਇੱਥੇ ਤਮਾਮ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ, ਅਗਰ ਸ਼ਰਧਾ ਭਾਵਨਾ ਬਣਾ ਕੇ ਲੈ ਕੇ ਆਈਏ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਕਹਿੰਦੇ ਭਾਈ ਸ਼ਰਧਾ ਬਣਾ ਕੇ ਆ, ਮਨਸਾ ਧਾਰ ਕੇ ਸੰਗਤ ਵਿੱਚ ਆ ਜਾ, ਇੱਛਾ ਸੱਚੇ ਹੋਣ ਪੂਰੀਆਂ, ਮਨਸਾ ਧਾਰ ਕੇ ਸੰਗਤ ਵਿੱਚ ਆ ਜਾ, ਇੱਛਾ ਸੱਚੇ ਹੋਣ ਪੂਰੀਆਂ। ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨਾਂ। ਤਮਾਮ ਦੁਨੀਆਂ ਦੇ ਸੁਖ ਮਿਲਦੇ ਨੇ ਜੇ ਸ਼ਰਧਾ ਬਣਾ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਆਇਆ ਜਾਵੇ।